ਆਸਾ ਮਹੱਲਾ ਪੰਜਵਾ ਮਤਾ ਕਰੋ ਸੋ ਪੱਕਨ ਨਾ ਦੇਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਕੱਲ ਸਰੂਪ ਦੀ ਪ੍ਰਾਪਤੀ ਵਾਲੀ ਆਪਣੀ ਨਿੱਜ ਭਗਤੀ ਦੇ ਗੁਣ ਕਥਨ ਕੀਤੇ ਹਨ। 32 ਸੁਲੱਖਣੀ ਸਹਿ ਸੰਤ ਪੂਤ ਆਗਿਆਕਾਰੀ ਸੁਰ ਸਰੂਪ। ਹੁਣ ਮਹਾਰਾਜ ਸਾਹਿਬ ਮਾਇਆ ਦਾ ਸੁਭਾਵ ਕਿਰਪਾ ਕਰਕੇ ਕਥਨ ਕਰਨ ਲੱਗੇ ਨੇ ਸ਼ਬਦ ਵਿੱਚ।
ਆਸਾ ਮਹੱਲਾ ਪੰਜਵਾ ਮਤਾ ਕਰੋ ਸੋ ਪੱਕਨ ਨਾ ਦੇਈ।
ਸਤਿਗੁਰੂ ਦੇ ਅੱਗੇ ਸਿੱਖ ਬੇਨਤੀ ਕਰਦਾ ਹੈ ਕਿ ਮਾਇਆ ਏਡੀ ਪਰਬਲ ਹੈ ਮਹਾਰਾਜ ਈਸ਼ਵਰ ਦੀ, ਜਿਸ ਬਾਬਤ ਕ੍ਰਿਸ਼ਨ ਜੀ ਨੇ ਕਿਹਾ ਮਮ ਮਾਇਆ ਦ੍ਰਤਿਆ, ਮੇਰੀ ਮਾਇਆ ਬੜੀ ਕਠਿਨ ਹੈ ਤਰਨੀ, ਸੋ ਐਸੀ ਮਾਇਆ ਹੈ
ਮਤਾ ਕਰੋ ਸੋ ਪੱਕਨ ਨਾ ਦੇ।
ਜੇ ਕਰਕੇ ਕਹੀਏ ਅੱਜ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦਾ ਸਿਮਰਨ ਕਰਾਂਗੇ ਅਤੇ ਨੀਂਦ ਨੂੰ ਮੇਟ ਕਰਕੇ ਸਤਸੰਗ ਦੇ ਵਿੱਚ ਚੱਲਾਂਗੇ, ਇਹ ਸਲਾਹ ਜੇ ਕਰੀਏ ਚੰਗੀ ਨੇਕੀ ਦੀ, ਸਿਮਰਨ ਦੀ, ਭਜਨ ਦੀ, ਪਰਉਪਕਾਰ ਕਰਨ ਦਾ ਮਤਾ ਜੇ ਕਰੀਏ, ਇਹ ਮਾਇਆ ਪੱਕਣ ਨਹੀਂ ਦਿੰਦੀ, ਉਹ ਪੂਰਾ ਨਹੀਂ ਹੋਣ ਦਿੰਦੀ, ਐਸਾ ਸੁਭਾਅ ਹੋਏਗਾ।
ਸੀਲ ਸੰਜਮ ਕੈ ਨਿਕਟ ਖਲੋਈ,
ਜਿਹੜੇ ਸੀਲ ਸੁਭਾਅ ਰੱਖਣਾ ਚਾਹੁੰਦੇ, ਨਰਮ ਸੁਭਾਅ ਰੱਖਣਾ ਚਾਹੁੰਦੇ ਹੈ, ਸੰਜਮ ਇੰਦਰੀਆਂ ਦਾ ਦਮਨ ਕਰਨਾ ਚਾਹੁੰਦੇ ਹੈ, ਉਹਨਾਂ ਦੇ ਕੋਲ ਹੀ ਖੜੋਤੀ ਹੈ। ਮਾਨੋ ਝੱਟ ਸੀਲ ਸੁਭਾਅ ਨੂੰ ਵਿਗਾੜਨ ਦੀ, ਨਰਮ ਸੁਭਾਅ ਨੂੰ ਕ੍ਰੋਧੀ ਬਣਾ ਦਿੰਦੀ ਹੈ। ਸੰਜਮ ਇੰਦਰੀਆਂ ਦੇ ਦਮਨ ਕਰਨ ਵਾਲਾ ਜਿਹੜਾ ਹੈ ਉਹ ਵਿਕਾਰੀ ਬਣ ਜਾਂਦਾ ਹੈ, ਐ ਪਾਸ ਖੜੋਤੀ ਹੈ, ਸਭ ਨੂੰ ਵਿਗਾੜੀ ਜਾਂਦੀ ਹੈ।
ਵੇਸ ਕਰੇ ਬਹੁ ਰੂਪ ਦਿਖਾਵੇ,
ਇਹ ਭੇਸ ਬੜੇ ਧਾਰਦੀ ਹੈ, ਕਦੇ ਕਿਸੇ ਰੂਪ ਵਿੱਚ ਆ ਜਾਂਦੀ, ਕਬੀਰ ਆਈ ਮੁਝੇ ਪਿਆਨ ਕਰੇ ਕਰ ਭੇਸ, ਹਮ ਰਾਖੇ ਗੁਰੂ ਆਪਣੇ ਉਨਕੀ ਨੋ ਆਦੇਸ਼। ਇਸ ਪ੍ਰਕਾਰ ਅਨੇਕ ਪ੍ਰਕਾਰ ਦੇ ਲਿਬਾਸ ਬਣਾਉਂਦੀ ਰਹਿੰਦੀ ਹੈ, ਕਦੇ ਜਿਵੇਂ ਕਬੀਰ ਸਾਹਿਬ ਦੇ ਪਾਸ ਸ਼ਾਹੂਕਾਰਨੀ ਬਣ ਕੇ ਆ ਜਾਂਦੀ ਸੀ, ਕਦੇ ਰਾਣੀ ਬਣ ਕੇ ਤਾਣੀ ਬਣਾਉਣ ਆਉਂਦੀ ਸੀ। ਇਸ ਪ੍ਰਕਾਰ ਦੇ ਅਨੇਕ ਪ੍ਰਕਾਰ ਦੇ ਬੇਸ ਪਖੰਡੀਆਂ ਮਾਇਆ ਦੇ ਵਾਸਤੇ ਕਰਦੀ ਹੈ, ਬਾਹਲੇ ਰੂਪ ਦਿਖਾਉਣ ਚ ਆਉਂਦੀ ਹੈ, ਕਦੇ ਕਿਸੇ ਆਕਾਰ ਚ ਫਸਾਉਂਦੀ ਹੈ, ਕਦੇ ਕਿਸੇ ਵਿੱਚ
ਗ੍ਰਹਿ ਬਸਨ ਨਾ ਦੇਈ, ਵੱਖ ਵੱਖ ਪਰਮਾਵੈ
ਘਰ ਵਿੱਚ ਸਤ ਸੰਤੋਖ ਦਇਆ ਧਰਮ ਵਿਚਾਰ, ਇਹਨਾਂ ਗੁਣਾਂ ਨੂੰ ਹਿਰਦੇ ਰੂਪੀ ਘਰ ਚ ਬਸਣ ਨਹੀਂ ਦਿੰਦੀ, ਵੱਖੋ ਵੱਖਰੇ ਕਰਕੇ ਭਿੰਨ ਭਿੰਨ ਕਰਕੇ ਭਰਮਾ ਦਿੰਦੀ ਹੈ। ਸੰਤੋਖ ਨੂੰ ਲੋਭ ਰੂਪੀ ਕੁੱਕਰ ਆ ਚਿੰਬੜਦਾ ਹੈ, ਵਸਤੂ ਵਿਚਾਰ ਨੂੰ ਕਾਮ ਆ ਚਿੰਬੜਦਾ ਹੈ, ਇਹ ਵੱਖੋ ਵੱਖਰੇ ਕਰਕੇ ਭਰਮਾਉਂਦੀ ਹੈ ਸਾਰਿਆਂ ਦੇ ਤਾਈ।
ਘਰ ਕੀ ਨਾਇਕ ਘਰ ਵਾਸ ਨਾ ਦੇਵੇ,
ਇਹ ਤਾਂ ਘਰ ਸੰਸਾਰ ਦੀ ਨਾਇਕ ਮੁਖਤਿਆਰ ਬਣੀ ਹੋਈ ਹੈ, ਸਿਰੋਮਣੀ ਬਣੀ ਬੈਠੀ ਹੈ, ਪ੍ਰੇਰਕ ਬਣੀ ਬੈਠੀ ਹੈ ਸੰਸਾਰ ਰੂਪੀ ਘਰ ਦੀ, ਤੇ ਘਰ ਅੰਤਾ ਕਰਨ ਅੰਤਰ ਮੁਖ ਵਿਰਤੀ ਕਰਨ ਵਾਸਤੇ ਇਹ ਪਰਮੇਸ਼ਰ ਦੇ ਘਰ ਸਰੂਪ ਚ ਬਸਣ ਨਹੀਂ ਦਿੰਦੀ, ਐਸੀ ਸੰਸਾਰ ਦੀ ਮੁਖੀ ਬਣੀ ਹੋਈ ਹੈ।
ਯਤਨ ਕਰੋ ਉਰਝਾਏ ਪਰੇਵੈ,
ਜੇ ਯਤਨ ਕਰੀਏ ਵੀ ਇਸ ਦੇ ਰੋਕਣ ਦਾ, ਇਹੋ ਜਿਹੇ ਉਲਝਾਵੇਂ ਪਰੇਵੈ ਪਾਉਂਦੀ, ਜਿਵੇਂ ਪਰੇਵਾ ਪੰਛੀ ਉੱਡ ਜਾਂਦਾ ਹੈ, ਐ ਮਨ ਉੱਡ ਜਾਂਦਾ ਹੋਰ ਪਾਸੇ, ਸੰਕਲਪਾਂ ਚ ਪਤਾ ਹੀ ਨਹੀਂ ਲੱਗਦਾ ਮਨ ਕਿੱਧਰ ਨੂੰ ਉੱਡ ਗਿਆ, ਅਸੀਂ ਜਪ ਤਪ ਕਰਦੇ ਹਾਂ ਤੇ ਸਾਡਾ ਮਨ ਪੰਛੀ ਨੇ ਉਡਾਰੀ ਮਾਰ ਕੇ ਕਿੱਧਰ ਚਲਿਆ ਗਿਆ। ਪ੍ਰੇਵਾ ਨਾਮ ਪੰਛੀ ਦਾ ਹੁੰਦਾ ਹੈ, ਪੰਛੀ ਦੀਆਂ ਉਰਝਾਵੇਂ ਪ੍ਰੇਵਾ ਪਾਉਂਦੀ ਰਹਿੰਦੀ ਹੈ।
ਰਹਾਉ ਸੁੱਚੀ ਭੇਜੀ ਆਈ ਅਮਰ,
ਇਹ ਧੁਰ ਪਰਮੇਸ਼ਰ ਦੀ ਭੇਜੀ ਹੋਈ ਹੈ ਆਪਣੀ ਪਰਖਣ ਵਾਸਤੇ ਸੰਸਾਰ ਨੂੰ, ਇਹ ਅਮਰ ਹੁਕਮ ਦੀ ਬੰਦੀ ਹੈ, ਹੁਕਮ ਦੇ ਵਿੱਚ ਆਈ ਹੈ, ਆਪ ਨੂੰ ਅਮਰ ਮੰਨੀ ਬੈਠੀ ਹੈ।
ਨੌ ਖੰਡ ਜੀਤੇ ਸਭ ਥਾਨ ਥਨੰਤ,
ਇਸ ਮਾਇਆ ਨੇ ਨਵਾਂ ਖੰਡਾਂ ਦੇ ਜੀਵ ਸਾਰੇ ਜਿੱਤ ਲਏ ਹਨਗੇ, ਸਾਰੇ ਥਾਨ ਜਿਹੜੇ ਚੰਗੇ ਚੰਗੇ ਸਥਾਨ ਸੀ, ਪੂਜਾ ਜੱਗ ਆਦਿਕ ਥਨੰਤਰ ਉਹਨਾਂ ਦੇ ਅੰਦਰ, ਮਕਾਨਾਂ ਅੰਦਰ ਥਨੰਤਰੀ ਜੀ ਨੇ ਜੀਵ ਜੰਤ ਰਹਿੰਦੇ ਸੀ, ਸਾਰੇ ਇਸ ਜਿੱਤ ਲਏ, ਆਪਣੇ ਅਧੀਨ ਕਰ ਲਏ ਹਨ।
ਤਟ ਤੀਰਥ ਨਾ ਛੋਡੇ ਜੋਗ ਸੰਨਿਆਸ,
ਜਿਹੜੇ ਤੀਰਥਾਂ ਦੇ ਕਿਨਾਰਿਆਂ ਤੇ ਰਹਿੰਦੇ ਸੀ ਉਹ ਵੀ ਨਹੀਂ ਛੱਡੇ, ਉੱਥੇ ਤੀਰਥਾਂ ਦੇ ਕਿਨਾਰੇ ਵਾਲਿਆਂ ਨੂੰ ਮਮਤਾ ਹੋ ਕੇ ਚਿੰਬੜ ਗਈ ਹੈ, ਜੋਗੀਆਂ ਨੂੰ ਵੀ ਨਹੀਂ ਛੱਡਿਆ, ਮਛਿੰਦਰ ਨਾਥ ਵਰਗੇ ਮਰਿਆ ਹੋਇਆ ਸਰੀਰਾਂ ਦੀਆਂ ਦੇਹਾਂ ਚ ਪ੍ਰਵੇਸ਼ ਹੋ ਗਏ, ਪਦਮਣੀ ਦੇ ਲਾਲਚ ਨੂੰ ਲੱਗ ਕੇ ਅਮਰੂ ਰਾਜੇ ਦੀ ਦੇਹ ਚ, ਸ਼ਿਵਨਾਵ ਦੇ ਪਿਓ ਦੀ ਦੇਹ ਚ ਜਾ ਪ੍ਰਵੇਸ਼ ਹੋਇਆ ਸੀ। ਅਤੇ ਸੰਨਿਆਸੀ ਲੋਕ ਜਿਹੜੇ ਆਪਣੇ ਆਪ ਨੂੰ ਤਿਆਗੀ ਕਹਾਉਂਦੇ ਹੈ, ਉਹ ਵੀ ਇਸ ਮਾਇਆ ਨੂੰ ਛੱਡੇ ਨਹੀਂ ਹਨ।
ਪੜ ਥਾਕੇ ਸਿਮਰਤ ਵੇਦ ਅਭਿਆਸ,
ਸਿਮਰਤੀਆਂ ਸਤਾਈ ਪੜ ਪੜ ਕੇ ਪੰਡਤ ਥੱਕ ਗਏ ਅਤੇ ਵੇਦਾਂ ਦਾ ਅਭਿਆਸ ਕਰਕੇ ਵਿਦਵਾਨ ਥੱਕ ਗਏ।
ਜਹ ਬੈਸੋ ਤਹ ਨਾਲੀ ਬੈਸੈ,
ਇਹਦਾ ਸੁਭਾਅ ਹੈ ਮਾਇਆ ਦਾ, ਜਿੱਥੇ ਵੀ ਬੈਠੋ ਜਾ ਕੇ ਤਿਆਗੀ ਬਣ ਜਾਓ, ਵਿਰਾਗੀ ਬਣ ਜਾਓ, ਉੱਥੇ ਨਾਲ ਹੀ ਇਸਤ ਹੁੰਦੀ ਹੈ, ਸਾਰਿਆਂ ਦੇ ਮਨ ਦੇ ਨਾਲ ਬੈਠੀ ਹੈ।
ਸਗਲ ਭਵਨ ਮਹਿ ਸਵਲ ਪਰਵੇਸ਼ੈ,
ਇਹ ਸਾਰੇ ਸੰਸਾਰ ਰੂਪੀ ਭਵਨ ਲੋਕ ਵਿੱਚ, ਉਹਨਾਂ ਲੋਕਾਂ ਵਿੱਚ ਸਹਿਤ ਬਲ ਦੇ ਪ੍ਰਵੇਸ਼ ਕਰਦੀ ਹੈ।
ਹੋਛੀ ਸਰਨ ਪਿਆ ਰਹਿਣ ਨਾ ਪਾਈ,
ਅਤੇ ਹੋਛੀ ਜਿਹੜੇ ਤੁਛ ਪੁਰਖ ਹੈ, ਜਿਹੜੇ ਕਾਮ ਕ੍ਰੋਧ ਤੋਂ ਬਚੇ ਹੋਏ ਨੀ, ਤੁਛ ਪੁਰਖਾਂ ਦੀ ਸ਼ਰਨ ਪੈਣੇ ਕਰਕੇ ਇਸ ਮਾਇਆ ਦੇ ਮੋਹ ਤੋਂ ਕਿਸੇ ਤੋਂ ਬਚਿਆ ਨੀ ਜਾਂਦਾ, ਰਿਹਾ ਨੀ ਜਾ ਸਕਦਾ।
ਕਹੋ ਮੀਤਾ ਹਉ ਕੈ ਪਹਿ ਜਾਈ,
ਸੰਤਾਂ ਭਗਤਾਂ ਦੇ ਪਾਸ ਜਾ ਕੇ ਜਿਜਿਆਸੂ ਕਹਿੰਦਾ ਹੈ, ਹੇ ਮਿੱਤਰ ਸੱਜਣ ਸੰਤੋ, ਦੱਸੋ ਮਾਇਆ ਦੇ ਮੋਹ ਤੋਂ ਮੈਂ ਕਿਹਦੇ ਪਾਸ ਬਚਣ ਵਾਸਤੇ ਜਾਵਾਂ।
ਸੁਣ ਉਪਦੇਸ਼ ਸਤਿਗੁਰ ਪਹਿ ਆਇਆ,
ਫੇਰ ਉਹਨਾਂ ਸੰਤਾਂ ਨੇ ਕਿਹਾ ਵੀ ਗੁਰੂ ਸਾਹਿਬ ਤੋਂ ਬਗੈਰ ਹੋਰ ਕੋਈ ਰਾਖਾ ਨੀ, ਸਤਿਗੁਰੂ ਸੱਚੇ ਪਾਤਸ਼ਾਹ ਰਾਖੇ ਹੈ ਮਾਇਆ ਤੋਂ ਬਚਾਉਣ ਵਾਸਤੇ। ਇਹ ਮਹਾਂਪੁਰਖਾਂ ਦਾ ਉਪਦੇਸ਼ ਸੁਣ ਕੇ ਮੈਂ ਸਤਿਗੁਰੂ ਸਾਹਿਬ ਦੇ ਪਾਸ ਆਇਆ, ਤੇ ਸਤਿਗੁਰਾਂ ਦੇ ਪਾਸੋਂ ਉਪਦੇਸ਼ ਸੁਣਿਆ ਕੇ
ਗੁਰ ਹਰ ਹਰ ਨਾਮ ਮੰਤਰ ਦ੍ਰਿੜਾਇਆ,
ਸਤਿਗੁਰੂ ਨਾਨਕ ਦੇਵ ਜੀ ਨੇ, ਸਤਿਗੁਰੂ ਅੰਗਦ ਦੇਵ ਜੀ ਨੇ, ਸਤਿਗੁਰੂ ਅਮਰਦਾਸ ਸਾਹਿਬ ਜੀ ਨੇ, ਸਤਿਗੁਰੂ ਰਾਮਦਾਸ ਸਾਹਿਬ ਜੀ ਨੇ, ਸਤਿਗੁਰਾਂ ਨੇ ਸਾਨੂੰ ਹਰ ਹਰ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹ ਮੰਤਰ ਦ੍ਰਿੜ ਕਰਾਤਾ ਕਿ ਇਸ ਮੰਤਰ ਨੂੰ ਪੜ੍ਹ, ਫੇਰ ਤੇਰੇ ਟਾਈਮ ਮਾਇਆ ਨੀ ਮੋਹ ਸਕੇਗੀ।
ਨਿਜ ਘਰ ਵਸਿਆ ਗੁਣ ਗਾਏ ਅਨੰਤ,
ਇਸ ਪ੍ਰਕਾਰ ਅਨੰਤ ਜੋ ਪਰਮੇਸ਼ਵਰ ਹੈ ਉਸਦੇ ਗੁਣਾਂ ਨੂੰ ਗਾ ਕੇ ਮੈਂ ਨਿਜ ਸੁਰਿਆ ਪਦ ਰੂਪੀ ਘਰ ਚ ਸਥਿਤ ਹੋ ਗਿਆ, ਵਸ ਗਿਆ ਹਾਂ।
ਪ੍ਰਭ ਮਿਲਿਓ ਨਾਨਕ ਪਏ ਅਚਿੰਤ,
ਇਸ ਪ੍ਰਕਾਰ ਪ੍ਰਭੂ ਅਕਾਲ ਪੁਰਖ ਮਿਲ ਗਿਆ, ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ, ਇਸ ਪ੍ਰਕਾਰ ਗੁਰਸਿੱਖ ਅਚਿੰਤ ਸਾਰੀਆਂ ਚਿੰਤਾ ਤੋਂ ਰਹਿਤ ਹੋ ਗਏ।
ਘਰ ਮੇਰਾ ਇਹ ਨਾਇਕ ਹਮਾਰੀ,
ਐਸੀ ਕਿਰਪਾ ਕੀਤੀ ਸਤਿਗੁਰਾਂ ਨੇ, ਕਹਿਤਾ ਇਹ ਸਾਰਾ ਸੰਸਾਰ ਤੇਰਾ ਘਰ ਹੈ, ਤੂੰ ਇਸ ਦਾ ਮਾਲਕ ਹੈ, ਮੇਰਾ ਸਰੂਪ ਰੂਪੀ ਘਰ ਹੈ, ਅਤੇ ਇਹ ਨਾਇਕਾਂ ਜਿਹੜੀ ਹੈ ਸਾਰੀ ਦੁਨੀਆਂ ਚੋਂ ਆਪਣੇ ਆਪ ਨੂੰ ਸਿਰੋਮਣੀ ਕਹਾਉਣ ਵਾਲੀ ਇਹ ਸਾਡੀ ਦਾਸੀ ਬਣਾ ਦਿੱਤੀ, ਅਗਲੀ ਤੁਕ ਚ ਕਹਿੰਦੇ ਹਨ,
ਇਹ ਅਮਰ ਹਮ ਗੁਰ ਕੀ ਇਹ ਦਰਬਾਰ,
ਇਹ ਸਾਡੇ ਹੁਕਮ ਵਿੱਚ ਚੱਲਣ ਵਾਲੀ ਬੰਦੀ ਹੋ ਗਈ ਹੈ, ਸਾਨੂੰ ਗੁਰੂ ਸਾਹਿਬ ਜੀ ਨੇ ਆਪਦੇ ਦਰਬਾਰ ਦੇ ਮਾਲਕ ਬਣਾ ਲਿਆ ਸਰੂਪ ਦੇ, ਇਸ ਪ੍ਰਕਾਰ ਮਾਇਆ ਦੇ ਮੋਹ ਨੂੰ ਅਸੀਂ ਜਿੱਤ ਲਿਆ ਹੈ।
ਰਹਾਉ ਦੂਜਾ,
ਇਹ ਦੂਜਾ ਰਹਾ ਰਚ ਕੇ ਉਤਰ ਦਿੱਤਾ ਹੈ ਮਾਇਆ ਤੋਂ ਬਚਣ ਦਾ।
ਆਸਾ ਮਹੱਲਾ ਪੰਜਵਾਂ, ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੋ ਅੰਮ੍ਰਿਤਸਰ ਸਾਹਿਬ ਚ ਨਿਵਾਸ ਕਰਦੇ ਸੀ, ਤਿਰਥੀਆ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣੇ ਕਰਕੇ ਸੰਗਤਾਂ ਚ ਬੜੀ ਬਦਨਾਮੀ ਹੋਈ, ਆਪ ਹੀ ਅੰਮ੍ਰਿਤਸਰ ਸਾਹਿਬ ਚੋਂ ਨਿਕਲ ਗਿਆ ਉਜੜ ਕੇ, ਫੇਰ ਹੀ ਜਾ ਕੇ ਸੁਲੀ ਨੂੰ ਮਿਲਿਆ, ਸੁਲੀ ਨੇ ਦੇ ਇਹ ਕਬਜ਼ੇ ਸੀ ਪਿੰਡ ਹੇਰੇ ਨੂੰ ਦੇ ਦਿੱਤੇ, ਇਸ ਥਾਂ ਤੋਂ ਫੇਰ ਸੁਲੀ ਦੇ ਨਾਲ ਆਸਰੇ ਕਰਕੇ ਜਹਾਂਗੀਰ ਬਾਦਸ਼ਾਹ ਦੇ ਕੋਲੇ ਫਰਿਆਦ ਕਰਨ ਵਾਸਤੇ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਛੋਟੇ ਹੈ, ਮੈਂ ਵੱਡਾ ਹੈ, ਮੇਰਾ ਗੁਰਿਆਈ ਦਾ ਹੱਕ ਹੈ, ਮੈਨੂੰ ਬਾਦਸ਼ਾਹ ਗੁਰਿਆਈ ਮਿਲਣੀ ਚਾਹੀਦੀ ਹੈ। ਇਹ ਸੁਣ ਕਰਕੇ ਬਾਦਸ਼ਾਹ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਸਾਹਿਬ ਨੇ ਕਿਹਨੂੰ ਗੁਰਿਆਈ ਦਿੱਤੀ ਸੀ, ਇਹ ਕਹਿਣ ਲੱਗਾ ਉਹਨਾਂ ਤਾਂ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ, ਫੇਰ ਕਹਿਣ ਲੱਗਾ ਜਹਾਂਗੀਰ ਮੈਂ ਗੁਰੂ ਸਾਹਿਬ ਦਾ ਕੀਤਾ ਨਹੀਂ ਉਲਟਾ ਸਕਦਾ, ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਹੁਕਮ ਵਿੱਚ ਚੱਲਣਾ ਕਿ ਅਸੀਂ ਉਹਨਾਂ ਦੇ ਕੀਤੇ ਨੂੰ ਉਲਟਾਉਣਾ, ਜਾਂ ਉਹਨਾਂ ਦੀ ਸ਼ਰਨ ਚੱਲੇ ਜਾਂ ਗੁਰੂ ਅਰਜਨ ਸਾਹਿਬ ਦੀ, ਅਤੇ ਜੋ ਤੈਨੂੰ ਗੁਜ਼ਾਰਾ ਦਿੰਦੇ ਲੈ ਕੇ ਗੁਜ਼ਾਰਾ ਕਰ। ਸੁਣ ਕੇ ਬਹੁਤ ਢਿੱਲਾ ਹੋ ਗਿਆ, ਸਾਰਾ ਪੈਸਾ ਜਿੰਨਾ ਇਹਦੇ ਕੋਲੇ ਸੀ ਚੋਰ ਚੋਰੀ ਕਰਦਾ ਰਿਹਾ ਸੀ, ਉਹ ਸਾਰਾ ਪੈਸਾ ਵੀ ਇਹਦਾ ਲੱਗ ਗਿਆ, ਕੁਝ ਨਾ ਮਿਲਿਆ, ਅਖੀਰ ਇਹਨੂੰ ਕੋਠਾ ਪਿੰਡ ਪਿਰਥੀਏ ਨੇ ਕਹਿ ਕੇ ਦਵਾਇਆ ਸੀ ਜਹਾਂਗੀਰ ਦੇ ਪਾਸੋਂ। ਉਸ ਵੇਲੇ ਜਦੋਂ ਜਹਾਂਗੀਰ ਕੋਲੇ ਫਰਿਆਦੀ ਹੋਇਆ ਸੀ, ਪਿਰਥੀਆ ਦਿੱਲੀ ਗਿਆ ਸੀ, ਉਸ ਵੇਲੇ ਸੰਗਤਾਂ ਨੇ ਰਾਇ ਕਰਕੇ ਗੁਰੂ ਸਾਹਿਬ ਜੀ ਨੂੰ ਇਸ ਪ੍ਰਕਾਰ ਬੇਨਤੀ ਕੀਤੀ ਦਿੱਲੀ ਦੀ ਸੰਗਤ ਵੱਲੋਂ ਅਤੇ ਅੰਮ੍ਰਿਤਸਰ ਸਾਹਿਬ ਸਾਰੀ ਸੰਗਤ ਵੱਲੋਂ ਇਹ ਪ੍ਰਾਰਥਨਾ ਕੀਤੀ ਸੀ ਮਹਾਰਾਜ ਅੱਗੇ,
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਪਹਿਲਾਂ ਮਹਾਰਾਜ ਸਾਡਾ ਇਹ ਮਤਾ ਹੈ ਕਿ ਕੋਈ ਚਿੱਠੀ ਲਿਖ ਕਰਕੇ ਜਹਾਂਗੀਰ ਬਾਦਸ਼ਾਹ ਨੂੰ ਭੇਜਣੀ ਚਾਹੀਦੀ ਹੈ ਕਿ ਗੁਰੂ ਘਰ ਨਿਰਦੋਸ਼ ਹੈ, ਪਿਰਥੀਆ ਆਪ ਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਜ਼ਹਿਰ ਦੇਣੇ ਕਰਕੇ ਸੰਗਤ ਚ ਬਦਨਾਮ ਹੋਇਆ ਨਿਕਲ ਗਿਆ ਹੈ, ਸਤਿਗੁਰਾਨੀਏ ਨੂੰ ਕੱਢਿਆ ਸੋ ਪਾਸੀਆ ਦਾ ਬਾਜ਼ਾਰ ਜਿਹੜਾ ਸੀ ਇਸ ਦੇ ਤਾਂ ਪਿਰਥੀਏ ਨੂੰ ਦੇ ਦਿੱਤਾ ਸੀ ਕਿ ਤੂੰ ਇਹਦਾ ਜਿਹੜਾ ਮਸੂਲ ਆਇਆ ਕਰੇ ਉਹ ਖਾਇਆ ਪੀਆ ਕਰ, ਆਪਦਾ ਗੁਜ਼ਾਰਿਆ ਕਰਿਆ ਕਰ। ਇਸ ਪ੍ਰਕਾਰ ਪਹਿਲਾਂ ਇਹ ਮਤਾ ਕੀਤਾ ਸੰਗਤ ਨੇ ਕਿ ਕੋਈ ਪ੍ਰਵਾਨਾ ਪੱਤਰੀ ਲਿਖ ਕਰਕੇ ਗੁਰੂ ਘਰ ਵੱਲੋਂ ਭੇਜਣਾ ਕਰੀਏ, ਜਹਾਂਗੀਰ ਦੇ ਪਾਤਸ਼ਾਹ ਦੇ ਪਾਸ ਚਲਾਈਏ।
ਦੂਜੀਏ ਮਤਾ ਦੂ ਮਾਨਕ ਪਹੁੰਚਾਵੋ।
ਦੂਜਾ ਇਹ ਮਤਾ ਕੀਤਾ ਸੰਗਤ ਨੇ, ਦੋ ਮਨੁੱਖ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਸਾਹਿਬ, ਇਹ ਦੋਵੇਂ ਜਹਾਂਗੀਰ ਬਾਦਸ਼ਾਹ ਦੇ ਪਾਸ ਪਹੁੰਚਾ ਦੀਏ ਕਿ ਗੁਰੂ ਘਰ ਦੇ ਆਦਿ ਮਹਾਂਪੁਰਖ ਹਨਗੇ, ਇਹ ਦੱਸ ਦੇਣਗੇ ਜੋ ਗੁਰੂ ਘਰ ਦੀ ਮਰਿਆਦਾ ਹੈ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ।
ਤੀਜਾ ਇਹ ਮਤਾ ਕੀਤਾ ਸੰਗਤ ਨੂੰ, ਕੋਈ ਮਾਇਆ ਵੱਡੀ ਆਦਿਕ ਦੇਣ ਦਾ ਕੋਈ ਮਾਇਆ ਭੇਜ ਦੀਏ, ਇਹ ਕੋਈ ਉਪਾਅ ਕਰੀਏ।
ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ।
ਸਤਿਗੁਰੂ ਸਾਹਿਬ ਕਹਿਣ ਲੱਗੇ, ਭਾਈ ਅਸੀਂ ਇਹ ਤਿੰਨੇ ਮਤਿਆਂ ਚੋਂ ਸਭ ਕੁਝ ਛੱਡ ਕੇ ਪਰਮੇਸ਼ਰ ਦੇ ਸਨਮੁਖ ਕਹਿੰਦੇ ਹਾਂ, ਅਸੀਂ ਤਾਂ ਹੇ ਵਾਹਿਗੁਰੂ ਤੈਨੂੰ ਹੀ ਧਿਆਉਣਾ ਕੀਤਾ, ਅਸੀਂ ਨੀ ਇਸ ਮਤਿਆਂ ਦੇ ਹਾਮੀ ਮਹਾਰਾਜ ਸਾਨੂੰ ਉੱਤਰ ਦੇ ਦਿੱਤਾ ਕਿ ਸਾਡੀ ਰੁਚੀ ਨੀ ਨਾ ਭਾਈ ਬੁੱਢਾ ਸਾਹਿਬ ਭੇਜਣੇ ਹੈ ਅਤੇ ਨਾ ਕੋਈ ਭਾਈ ਗੁਰਦਾਸ ਜੀ ਭੇਜਣੇ ਹੈ, ਨਾ ਕੋਈ ਚਿੱਠੀ ਭੇਜਣੀ ਹੈ, ਨਾ ਕੋਈ ਮਾਇਆ ਵੱਡੀ ਦੇਣ ਵਾਸਤੇ ਉਹਨੂੰ ਪਹੁੰਚਾਉਣੀ ਹੈ, ਇਹ ਉਪਾਅ ਕਰਨਾ ਹੈ, ਇਹ ਸਾਡੀ ਰਾਇ ਨੀ ਹੈ।
ਮਹਾ ਆਨੰਦ ਅਚਿੰਤ ਸਹਿਜ, ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਆਇਆ।
ਅਸੀਂ ਤਾਂ ਸਭ ਕੁਛ ਛੱਡ ਕੇ ਹੇ ਪਰਮੇਸ਼ਰ ਤੈਨੂੰ ਧਿਆਉਣਾ ਕੀਤਾ ਹੈ। ਇਸ ਪ੍ਰਕਾਰ ਮਹਾਰਾਜ ਉੱਤਰ ਦਿੱਤਾ, ਸੰਗਤ ਸਾਰੀ ਚੁੱਪ ਹੋ ਗਈ। ਇਹ ਸਤਿਗੁਰੂ ਸਾਹਿਬ ਜੀ ਦੇ ਉੱਤਰ ਦੇਣ ਤੋਂ ਜਹਾਂਗੀਰ ਬਾਦਸ਼ਾਹ ਨੇ ਆਹ ਕੀਤਾ ਕਿ ਗੁਰੂ ਰਾਮਦਾਸ ਜੀ ਨੇ ਜੇ ਗੁਰੂ ਅਰਜਨ ਸਾਹਿਬ ਨੂੰ ਗੁਰਿਆਈ ਦਿੱਤੀ ਹੈ, ਮੈਂ ਨੀ ਗੁਰੂ ਸਾਹਿਬ ਦੀ ਕੀਤੀ ਲੱਦ ਸਕਦਾ, ਤੂੰ ਉਹਨਾਂ ਦੀ ਸ਼ਰਨ ਜਾ ਪਾਓ। ਇਸ ਪ੍ਰਕਾਰ ਪਿਰਥੀਏ ਦੇ ਨਾਲ ਹੋਈ ਸੀ। ਦੂਸਰਾ ਇੱਥੇ ਸੰਸਾਰ ਦੀ ਉਤਪਤੀ ਬਾਤ ਦੀ ਬਾਤ ਸਮਝੋ।
ਪ੍ਰਥਮੇ ਮਤਾ ਜੇ ਪੱਤਰੀ ਚਲਾਓ।
ਪਹਿਲਾਂ ਈਸ਼ਰ ਨੇ ਮਤਾ ਕੀਤਾ ਜੇ ਪੱਤਰੀ ਚਲਾਓ। ਪੱਤਰੀ ਵੇਦਾਂ ਅਨੁਸਾਰ ਕਰਮ ਕਾਂਡ ਦੇ ਵਿੱਚ ਸ੍ਰਿਸ਼ਟੀ ਨੂੰ ਤੋੜਨ ਵਾਸਤੇ ਕਿ ਵੇਦ ਉਪਦੇਸ਼ ਦਿਆ ਕਰਨਗੇ, ਵੇਦ ਪੈਦਾ ਕੀਤੇ।
ਦੂਜੀਏ ਮਤਾ ਦੋਏ ਮਾਨਕ ਪਹੁੰਚਾ।
ਫਿਰ ਦੂਸਰੇ ਮਤਾ ਕੀਤਾ ਕਿ ਮਾਨਸੀ ਸ੍ਰਿਸ਼ਟੀ ਰਚਣ ਵਾਸਤੇ ਸ਼ੰਭੂ ਮਨ ਤੇ ਸਤਰੂਪਾਂ ਇਹ ਦੋਹਾਂ ਨੂੰ ਜਨਮ ਦਿੱਤਾ ਬ੍ਰਹਮਾ ਦੇ ਰਾਹੀਂ, ਇਹਨਾਂ ਨੂੰ ਪਹੁੰਚਾਉਣਾ ਕਰੀਏ ਕਿ ਮਾਨਸੀ ਸ੍ਰਿਸ਼ਟੀ ਚੋ ਇਹ ਮੈਥਨੀ ਸ੍ਰਿਸ਼ਟੀ ਪੈਦਾ ਕਰਨ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ।
ਤੀਜਾ ਮਤਾ ਕੀਤਾ ਦਛ ਪਰਜਾਪਤ ਆਦਿਕ ਪੈਦਾ ਕੀਤੇ ਕਿ ਸ੍ਰਿਸ਼ਟੀ ਦੇ ਅੰਦਰ ਪ੍ਰਬੰਧ ਕਰਨ ਦਾ, ਇਸ ਪ੍ਰਕਾਰ ਉਪਾਇਆ ਕਰਨਾ ਕਰੀਏ।
ਮੈਂ ਸਭ ਕਿਸੇ ਛੋੜ ਪ੍ਰਭ ਤੂੰ ਹੀ ਧਿਆਇਆ।
ਇਸ ਪ੍ਰਕਾਰ ਈਸ਼ਵਰ ਨੇ ਰਚਨਾ ਨੂੰ ਰਚਿਆ ਹੈ। ਮਹਾਰਾਜ ਕਹਿੰਦੇ ਸੀ ਭਾਈ ਇਹ ਸਾਰੀਆਂ ਸ੍ਰਿਸ਼ਟੀ ਦੀ ਉਤਪਤੀ ਦੀਆਂ ਵਿਚਾਰਾਂ ਨੂੰ ਛੱਡ ਕੇ ਹੇ ਮੇਰੇ ਵਾਹਿਗੁਰੂ ਜੀ ਨੇ ਆਪ ਨੂੰ ਧਿਆਉਣਾ ਕੀਤਾ, ਸਾਨੂੰ ਇਉਂ ਸ੍ਰਿਸ਼ਟੀ ਐਂ ਪੈਦਾ ਕੀਤੀ ਹੈ, ਇਸ ਤਰ੍ਹਾਂ ਰਚਨਾ ਰਚੀ ਹੈ, ਇਹਦੀ ਲੋੜ ਨਹੀਂ। ਸਤਿਗੁਰੂ ਜੀ ਨੇ ਉੱਤਰ ਦਿੱਤੇ, ਫੇਰ ਪੜੋ ਮੁੰਡੋ।
ਪ੍ਰਥਮੇ ਮਤਾ ਜੇ ਪੱਤਰੀ ਚਲਾਓ।
ਪਹਿਲਾਂ ਕਹਿੰਦੇ ਪੁਰਖਾਂ ਨੇ ਮਤਾ ਕੀਤਾ ਜੀ ਜਿਆਸੂਆਂ ਨੇ ਕਿ ਪੱਤਰਿਆਂ ਵਾਲਾ ਜਿਹੜਾ ਵੇਦ ਹੈ, ਵੇਦਾਂ ਦੇ ਅਨੁਸਾਰ ਕਰਮ ਕਾਂਡ ਦੇ ਵਿੱਚ ਆਪਣੇ ਆਪ ਨੂੰ ਚਲਾਉਣਾ ਕਰੀਏ।
ਦੂਜੀਏ ਮਤਾ ਦੋਏ ਮਾਨੁਖ ਪਹੁੰਚਾ।
ਦੂਜਿਆਂ ਪੁਰਖਾਂ ਨੇ ਮਤਾ ਕੀਤਾ ਕਿ ਦੋ ਮਨੁੱਖ ਵਿਰਾਗ ਤੇ ਵਿਵੇਕ ਇਹਨਾਂ ਸਾਧਨਾ ਦੇ ਵਿੱਚ ਆਪਣੇ ਆਪ ਨੂੰ ਚਲਾਉਣਾ ਕਰੀਏ।
ਤ੍ਰਿਤੀਏ ਮਤਾ ਕਿਸ ਕਰੋ ਉਪਾਇਆ।
ਤੀਜਿਆਂ ਨੇ ਮਤਾ ਕੀਤਾ ਕੋਈ ਉਪਾਸ਼ਨਾ ਕਰਨ ਦਾ ਉਪਾਅ ਕਰਨਾ ਕਰੀਏ।
ਮੈਂ ਸਭ
ਕਿਸੇ ਦੇਵਤੇ ਦੀ ਉਪਾਸ਼ਨਾ ਕਰ ਲਈਏ।
ਮੈਂ ਸਭ ਕਿਸੇ ਛੋੜ ਪ੍ਰਭ ਤੂੰ ਹੀ ਤੇ
ਮਹਾਰਾਜ ਕਹਿੰਦੇ ਅਸੀਂ ਤਾਂ ਇਹ ਸਾਰਿਆਂ ਸਾਧਨਾਂ ਨੂੰ ਸਭ ਕੁਝ ਨੂੰ ਛੱਡ ਕੇ ਹੇ ਵਾਹਿਗੁਰੂ ਆਪ ਨੂੰ ਧਿਆਉਣਾ ਕੀਤਾ ਹੈ। ਸੋ ਪਰਮੇਸ਼ੁਰ ਦਾ ਧਿਆਉਣਾ ਹੀ ਸਫਲ ਹੈ। ਇਹਦੇ ਵਿੱਚ ਇਹ ਕਰਮ ਕਾਂਡ ਆ ਗਿਆ, ਉਪਾਸ਼ਨਾ ਆ ਗਈ, ਗਿਆਨ ਕਾਂਡ ਆ ਗਿਆ, ਸਭ ਕੁਝ ਆ ਗਿਆ। ਇਸ ਪ੍ਰਕਾਰ ਉਤਰਦਾ ਫੇਰ ਪੜੋ।
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ।
ਪਹਿਲਾਂ ਕਹਿੰਦੇ ਮਤਾ ਕੀਤਾ ਅਧਿਕਾਰੀਆਂ ਨੇ ਜੇ ਪੱਤਰੀ ਚਲਾਵੋ। ਪੱਤਰੀ ਪੱਤਰੇ ਕੌਣ ਹੈ? ਇੰਦਰੇ, ਇੰਦਰੀਆਂ ਦਾ ਦਮਨ ਕਰਕੇ ਜਿਹੜਾ ਸਮਦਮ ਸਾਧਨ ਕਰਨੇ, ਇੰਦਰੀਆਂ ਦਮਨ ਕਰਨ ਰੂਪ, ਇਸ ਪ੍ਰਕਾਰ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕਣਾ ਜਿਹੜਾ ਇਹ ਪੱਤਰੇ ਹੈ, ਇੰਦਰੇ ਇੰਦਰੀਆਂ ਵਾਲੇ ਵਿਸ਼ੇ ਹੈ ਜਿਹੜੇ, ਇਹਨਾਂ ਨੂੰ ਰੋਕਣ ਦਾ ਇਸ ਪਤਰੀ ਇੰਦਰੀਆਂ ਦੇ ਦਮਨ ਕਰਨ ਵਿਚ ਲਾਉਣਾ ਕਰੀਏ, ਇੰਦਰੀਏ ਦਮਨ ਕਰੀਏ ਰੋਕੀਏ,
ਦੂਜੀਏ ਮਤਾ ਦੋਏ ਮਾਨੁਖ ਪਹੁੰਚਾਵ,
ਦੂਜਾ ਮਤਾ ਕਰੀਏ ਜਗ ਪੁਰਖ ਦੇ ਵਿਚੋਂ ਦੋ ਮਨੁੱਖ ਇੱਕ ਸ਼ਕਤੀ ਤੇ ਜਗ ਪੁਰਖ। ਵਿਸ਼ਨੂੰ ਜਗ ਪੁਰਖ ਦਾ ਅਵਤਾਰ ਧਾਰਿਆ ਸੀ, ਇੱਕ ਜਗ ਵਿਚੋਂ ਸ਼ਕਤੀ ਪ੍ਰਾਪਤ ਹੋਣੀ ਬ੍ਰਹਮ ਲੋਕ ਦੀ ਪ੍ਰਾਪਤੀ ਦੀ ਜਾਂ ਸਵਰਗ ਦੀ ਪ੍ਰਾਪਤੀ ਦੀ, ਇਹ ਦੋ ਮਨੁੱਖ ਇੱਕ ਜਗ ਪੁਰਖ ਤੇ ਇੱਕ ਜਗ ਕਰਕੇ ਸ਼ਕਤੀ ਪ੍ਰਾਪਤ ਕਰਨੀ, ਇਹ ਦੋ ਮਨੁੱਖ ਪਹੁੰਚਾਉਣਾ ਕਰੀਏ, ਇਹ ਸਾਧਨ ਕਰੀਏ, ਜਗ ਆਦਕਾਂ ਚੋਂ ਸ਼ਕਤੀ ਪ੍ਰਾਪਤ ਕਰੀਏ।
ਤ੍ਰਿਤੀਏ ਮਤਾ ਕਿਛ ਕਰੋ ਉਪਾਇਆ,
ਤੀਜਾ ਮਤਾ ਇਹ ਕੀਤਾ ਕਿਛ ਕਰੇ ਉਪਾਇਆ, ਕੋਈ ਉਪਾਅ ਕਰਨਾ ਕਰੀਏ। ਉਪਾਅ ਕਿਹੜਾ ਕਰਨਾ ਹੈ? ਯੋਗ ਸਾਧਨਾ ਕਰਨ ਦਾ, ਯੋਗ ਸਾਧਨਾ ਕਰਨ ਦਾ ਉਪਾਅ ਕਰੀਏ, ਦਸਵੇਂ ਦੁਆਰ ਪ੍ਰਾਣ ਚੜਾਉਣ ਦਾ।
ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ
ਮਹਾਰਾਜ ਕਹਿੰਦੇ ਇਸਨੂੰ ਸਭ ਕੁਛ ਛੱਡ ਕੇ ਹੈ ਪਰਮੇਸ਼ਰ, ਤੈਨੂੰ ਧਿਆਉਣਾ ਮੁੱਖ ਸਮਝਿਆ ਹੈ, ਹੋਰ ਸਾਰੇ ਉਪਾਅ ਛੱਡ ਦਿੱਤੇ। ਇਸੇ ਤਰ੍ਹਾਂ ਫੇਰ
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਪਹਿਲਾਂ ਇਹ ਮਤਾ ਕਰਦੇ ਹੈ ਸਾਰੇ ਜੇ ਪੱਤਰੀ ਚਲਾਵੋ। ਪੱਤਰੀ ਕੌਣ? ਪੱਤਰੇ ਹਨ ਕਰਮ ਕਾਂਡ, ਕਰਮ ਕਾਂਡ ਦੇ ਸਹਿਤ ਜੋ ਵੇਦ ਦੇ ਅੰਦਰ 80,000 ਸੁਰਤੀ ਕਰਮ ਕਾਂਡ ਦੀ ਹੈ, ਉਹਦੇ ਵੱਲੋਂ ਬਿਰਤੀ ਨੂੰ ਉਪਾਸ਼ਨਾ ਵੱਲ ਚਲਾਉਣਾ ਕਰੀਏ।
ਦੁਤੀਏ ਮਤਾ ਦੋਏ ਮਾਨੁਖ ਪਹੁੰਚਾ,
ਦੂਜਾ ਇਹ ਮਤਾ ਕਰੀਏ ਦੋ ਮਾਨੁਖ ਪਹੁੰਚਾਵੋ, ਨਿਰਗੁਣ ਤੇ ਸਰਗੁਣ ਦੀ ਉਪਾਸ਼ਨਾ ਇਹ ਦੋਹਾਂ ਵਿੱਚ ਲਾਉਣਾ ਕਰੀਏ।
ਤ੍ਰਿਤੀਏ ਮਤਾ ਕਿਛ ਕਰੋ ਉਪਾਇਆ,
ਤੀਜਾ ਮਤਾ ਕਰੀਏ ਉਪਾਸ਼ਨਾ ਕਾਂਡ ਛੱਡ ਕੇ ਕੇਵਲ ਗਿਆਨ ਦੇ ਵਿੱਚ ਸਥਿਤ ਹੋਣ ਦਾ ਉਪਾਅ ਕਰੀਏ।
ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇਆ,
ਹੇ ਅਕਾਲ ਪੁਰਖ ਵਾਹਿਗੁਰੂ ਅਸੀਂ ਤਾਂ ਸਭ ਕੁਛ ਛੱਡ ਕੇ ਤੈਨੂੰ ਹੀ ਧਿਆਉਣਾ ਚੰਗਾ ਸਮਝਦੇ ਹਾਂ।
ਮਹਾ ਆਨੰਦ
ਫਿਰ
ਪ੍ਰਥਮੇ ਮਤਾ ਜੇ ਪੱਤਰੀ ਚਲਾਵੋ,
ਪਹਿਲੇ ਕਹਿੰਦੇ ਮਤਾ ਕੀਤਾ ਜੇ ਪੱਤਰੀ ਚਲਾਵੋ। ਪੱਤਰ ਹਨ ਸਤ ਸੰਤੋਖ ਦਿਆ ਧਰਮ ਆਦਿਕ ਜਿਹੜੇ ਗੁਣ ਹੈ, ਇਹਨਾਂ ਪੱਤਰਾਂ ਇਹਨਾਂ ਸਾਧਨਾ ਦੇ ਸਮੇਤ ਆਪਣੇ ਆਪ ਨੂੰ ਚਲਾਉਣਾ ਕਰੀਏ।
ਦੁਤੀਏ ਮਤਾ ਦੋਏ ਮਾਨੁਖ ਪਹੁੰਚਾ,
ਦੂਸਰਾ ਮਤਾ ਕੀਤਾ ਦੋ ਮਨੁੱਖ ਜੀਵ ਤੇ ਈਸ਼ਵਰ ਦੀ ਏਕਤਾ, ਇਹਦੇ ਚ ਬਿਰਤੀ ਨੂੰ ਪਹੁੰਚਾਉਣਾ ਕਰੀਏ।
ਤੀਜੀਏ ਮਤਾ ਕਿਛ ਕਰੋ ਉਪਾਇਆ,
ਤੀਜਾ ਇਹ ਮਤਾ ਕੀਤਾ ਕੋਈ ਦਸਵੇਂ ਦੁਆਰ ਦੀਆਂ ਰੋਸ਼ਨੀਆਂ ਵੇਖਣ ਦਾ ਉਪਾਅ ਕਰੀਏ।
ਮੈਂ ਸਭ
6 ਚੱਕਰਾਂ ਨੂੰ ਸੋਧ ਕਰਕੇ ਦਸਵੇਂ ਦੁਆਰ ਚੜ ਜਾਣਾ।
ਮੈਂ ਸਭ ਕਿਸੇ ਛੋੜ ਪ੍ਰਭ ਤੂੰ ਹੀ
ਧਿਆਇਆ, ਹੇ ਮੇਰੇ ਵਾਹਿਗੁਰੂ ਅਸੀਂ ਤਾਂ ਸਭ ਕੁਝ ਛੱਡ ਕੇ ਆਪ ਨੂੰ ਧਿਆਉਣਾ ਪਸੰਦ ਕੀਤਾ ਹੈ।
ਮਹਾ ਆਨੰਦ ਅਚਿੰਤ ਸਹਿਜ ਆਇਆ,
ਇਸ ਪ੍ਰਕਾਰ ਬੜੇ ਭਾਰੀ ਆਨੰਦ ਦੇ ਸਮੇਤ ਹੋ ਗਏ, ਸਾਰੀਆਂ ਚਿੰਤਾ ਤੋਂ ਰਹਿਤ ਹੋ ਗਏ ਹੈ, ਸਹਿਜ ਅਵਸਥਾ ਸਰੂਪ ਦੀ ਪ੍ਰਾਪਤੀ ਵੀ ਹੋ ਗਈ ਹੈ।
ਦੁਸ਼ਮਣ ਦੂਤ ਮੋਏ ਸੁਖ ਪਾਇਆ,
ਦੁਸ਼ਮਣ ਜਿਹੜੇ ਕਾਮ ਕਰੋ ਲੋਭ ਮੋਹੰਕਾਰ ਸੀ, ਦੂਤ ਜੰਗ ਦੂਤ ਵੀ ਮਰ ਗਏ, ਸੁਖ ਸਰੂਪ ਨੂੰ ਪੂਰਾ ਕੀਤਾ ਹੈ। ਦੁਸ਼ਮਣ ਜਿਹੜੇ ਇੰਦਰੀਏ ਸੀ ਵਿਸ਼ਿਆਂ ਚ ਪ੍ਰੇਰਦੇ, ਅਤੇ ਦੂਤ ਕਾਮ ਕ੍ਰੋਧ ਆਦਿਕ, ਇਹ ਸਾਰੇ ਮਰ ਕੇ ਸੁਖ ਸਰੂਪ ਨੂੰ ਪਾ ਲਿਆ ਹੈ।
ਰਹਾਓ ਸਤਿਗੁਰੂ ਮੂਕੋ ਦੀਆ ਉਪਦੇਸ਼,
ਸਤਿਗੁਰਾਂ ਨੇ ਸਾਨੂੰ ਇਹ ਅੰਮ੍ਰਿਤ ਉਪਦੇਸ਼ ਬਖਸ਼ਿਆ ਹੈ।
ਜੀਓ ਪਿੰਡ ਸਭ ਹਰ ਕਾ ਦੇ,
ਇਹ ਦੱਸਿਆ ਕਿ ਜ਼ਿੰਦਗੀ ਪਿੰਡ ਸਰੀਰ ਆਦਿਕ ਦੇਸ਼ ਅੰਗ ਆਦਿਕ ਸਾਧਨ ਆਦਿਕ ਸਭ ਕੁਝ ਹਰੀ ਦਾ ਹੀ ਹੈ।
ਜੋ ਕਿਛ ਕਰੀ ਸੋ ਤੇਰਾ ਤਾਂ,
ਹੇ ਮੇਰੇ ਵਾਹਿਗੁਰੂ ਜੋ ਕੁਝ ਕਰੀਦਾ ਹੈ ਇਹ ਸਾਰਾ ਤੇਰਾ ਹੀ ਤਾਣ ਬਲ ਹੈ।
ਤੂੰ ਮੇਰੀ ਓਟ ਤੂੰ ਹੈ ਦੀਵਾਨ,
ਹੇ ਮਹਾਰਾਜ ਤੂੰ ਹੀ ਮੇਰੀ ਇਸ ਲੋਕ ਦੀ ਓਟ ਹੈ, ਤੂੰ ਹੀ ਮਹਾਰਾਜ ਦੀਵਾਨ ਆਸਰਾ ਪਰਲੋਕ ਦਾ ਹੈ, ਤੂੰ ਹੀ ਸਾਡੇ ਸਰੀਰ ਦੀ ਓਟ ਹੈ, ਤੂੰ ਹੀ ਮਨ ਦਾ ਦੀਵਾਨ ਆਸਰਾ ਹੈ।
ਤੁਧ ਨੂੰ ਛੋੜ ਜਾਈਏ ਪ੍ਰਭ ਕੈ ਧਰ,
ਹੇ ਮੇਰੇ ਵਾਹਿਗੁਰੂ ਆਪ ਜੀ ਨੂੰ ਛੱਡ ਕੇ ਕਿਹਦੀ ਧਰ ਟੇਕ ਵਿੱਚ ਜਾਈਏ, ਓਟ ਵਿੱਚ ਜਾਈਏ, ਸਾਨੂੰ ਤਾਂ ਆਪ ਦੀ ਓਟ ਹੀ ਠੀਕ ਹੈ।
ਆਨ ਨਾ ਬੀਆ ਤੇਰੀ ਸੰਸਾਰ,
ਆਨ ਹੋਰ ਨੀ ਕੋਈ ਬੀਆ ਦੂਆ ਪੈਦਾ ਹੋਇਆ, ਤੇਰੇ ਸੰਸਰ ਬਰਾਬਰ ਹੈ ਪਰਮੇਸ਼ਰ, ਕੋਈ ਤੇਰੇ ਸਦਰਸ਼ਨੀ ਹੈ।
ਤੇਰੇ ਸੇਵਕ ਕਹੋ ਕਿਸ ਕੀ ਕਾਂਡ,
ਜੋ ਮਹਾਰਾਜ ਆਪ ਦੇ ਸੇਵਕ ਬਣ ਗਏ ਹੈ ਉਹਨਾਂ ਨੂੰ ਕਿਹਦੀ ਕਨੋੜ ਸਹਾਰਨ ਦੀ ਲੋੜ ਹੈ, ਕਿਸੇ ਦੇ ਆਸਾਨ ਬੰਦ ਕੁਸ਼ਾਮਤੀ ਨਹੀਂ ਹੋਣਾ ਪੈਂਦਾ।
ਸਾਕਤ ਭੁੱਲਾ ਫਿਰੈ ਬੇਵਾਨ,
ਇਹ ਸਾਕਤ ਜਿਵੇਂ ਪਿਰਥੀ ਆਦਿਕ ਸੁਭਾਅ ਵਾਲੇ ਭੁੱਲੇ ਫਿਰਦੇ ਬਵਾਨ ਉਜਾੜਾਂ ਦੇ ਅੰਦਰ, ਤੇ ਬੇਵਾਨ ਦੁਆਇਤ ਦੀ ਜੀ ਨੂੰ ਬਾਣ ਆਦਤ ਹੈ, ਬੇਵਾਨ ਅਨੇਕ ਪ੍ਰਕਾਰ ਦੀਆਂ ਦੂਜੀਆਂ ਬਾਣੀਆਂ ਗਾਉਣ, ਨਿੰਦਿਆ ਉਸਤ ਕਰਨ ਵਿੱਚ ਹੀ ਭੁੱਲੇ ਫਿਰਦੇ ਹਨ ਸੰਸਾਰ ਰੂਪੀ ਉਜਾੜ ਵਿੱਚ।
ਤੇਰੀ ਵਡਿਆਈ ਕਹੀ ਨਾ ਜਾ,
ਸੱਚੇ ਪਾਤਸ਼ਾਹ ਦੀ ਜਿਹੜੀ ਵਡਿਆਈ ਹੈ ਅਗਮ ਪਾਰ ਹੈ, ਉਹ ਕਥਨ ਨਹੀਂ ਕੀਤੀ ਜਾਂਦੀ ਕਿਸੇ ਪਾਸੋਂ।
ਜਹ ਕਹਿ ਰਾਖ ਲੈ ਗੱਲ ਲਾ,
ਜਿੱਥੇ ਕਿੱਥੇ ਮਹਾਰਾਜ ਆਪਦੇ ਕੰਠ ਲਾ ਕੇ ਜਿਨ੍ਹਾਂ ਕਿੰਨਾ ਆਪਦਿਆਂ ਸੇਵਕਾਂ ਨੂੰ ਰੱਖ ਹੀ ਲੈਂਦੇ ਹੋ ਆਪ, ਜਿੱਥੇ ਵੀ ਕਿੱਥੇ ਕਿਤੇ ਵੀ ਹੋਵੇ।
ਨਾਨਕ ਦਾਸ ਤੇਰੀ ਸਰਣ ਆਈ,
ਸਤਿਗੁਰੂ ਸਾਹਿਬ ਜੀ ਕਹਿੰਦੇ ਅਸੀਂ ਦਾਸਾ ਭਾਵ ਧਾਰ ਕੇ ਹੇ ਪਰਮੇਸ਼ਰ ਆਪ ਦੀ ਸ਼ਰਨ ਆਏ ਹਾਂ।
ਪ੍ਰਭ ਰਾਖੀ ਪੈਜ ਵਜੀ ਵਾਧਾ,
ਇਸ ਪ੍ਰਕਾਰ ਪਰਮੇਸ਼ਰ ਆਪਦੇ ਪਿਆਰਿਆਂ ਦੀ ਤੁਸੀਂ ਪੈਜ ਰੱਖੀ ਹੈ ਤੇ ਬੜੀਆਂ ਵਧਾਈਆਂ ਖੁਸ਼ੀਆਂ ਵੱਜ ਗਈਆਂ ਹਨ।